ਸੱਜਣੋ ਤੇ ਮਿੱਤਰੋ, ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਅਜ਼ੀਜ਼ੋ, ਅੱਜ ਅਸੀਂ ਸਬਕ ਨੰਬਰ 12 ਸਮਾਪਤ ਫਰਮਾਵਾਂਗੇ। ਇਹ ਪ੍ਰੋਗਰਾਮ ਇਹਦਾ ਪਹਿਲਾ ਹਿੱਸਾ ਵੇ ਅਤੇ ਇਹਦਾ ਦੂਜਾ ਹਿੱਸਾ ਆਉਣ ਵਾਲੇ ਪ੍ਰੋਗਰਾਮ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਹਦਾ ਉਨਵਾਨ ਏ ਹਜ਼ਰਤ ਹਨੂਕ ਨਬੀ। ਇਹ ਪੈਦਾਇਸ਼ ਉਹਦਾ ਚੌਥਾ ਅਤੇ ਪੰਜਵਾਂ ਬਾਬ ਏ। ਅਜ਼ੀਜ਼ ਸਾਥੀਓ, ਪਿਛਲੀ ਦਫ਼ਾ ਤੁਰੈਤ ਵਿੱਚ ਅਸੀਂ ਸਿੱਖਿਆ ਸੀ ਕਿ ਆਦਮ ਅਤੇ ਹਵਾ ਦੇ ਦੋ ਬੇਟੇ ਸਨ, ਕਾਇਨ ਅਤੇ ਹਾਬਿਲ। ਦੋਨਾਂ ਨੇ ਖੁਦਾ ਦੀ ਤਾਜ਼ੀਮ ਵਾਸਤੇ ਆਪਣਾ ਆਪਣਾ ਹਦੀਆ ਖੁਦਾ ਕਰੀਮ ਦੀ ਨਜ਼ਰ ਕੀਤਾ। ਹਾਬਿਲ ਨੇ ਖੁਦਾ ਦੇ ਕਲਾਮ ਨੂੰ ਮੰਨ ਲਿਆ ਅਤੇ ਉਹ ਬਰੇ ਦਾ ਖੂਨ ਲਿਆਇਆ, ਲੇਕਿਨ ਕਾਇਨ ਨੇ ਆਪਣੀ ਮਰਜ਼ੀ ਦਾ ਰਾਸਤਾ ਇਖਤਿਆਰ ਕੀਤਾ ਅਤੇ ਉਹ ਖੇਤ ਦੀ ਸਬਜ਼ੀ ਅਤੇ ਫਲ ਲੈ ਕੇ ਆਇਆ ਤਾਂ ਕਿ ਖੁਦਾਵੰਦ ਦੀ ਨਜ਼ਰ ਕਰੇ। ਖੁਦਾ ਕਰੀਮ ਨੇ ਹਾਬਿਲ ਦੀ ਕੁਰਬਾਨੀ ਮਨਜ਼ੂਰ ਕੀਤੀ, ਲੇਕਿਨ ਕਾਇਨ ਦਾ ਹਦੀਆ ਮਨਜ਼ੂਰ ਨਾ ਕੀਤਾ। ਖੁਦਾ ਨੇ ਕਾਇਨ ਨੂੰ ਤੋਬਾ ਦੀ ਦਾਵਤ ਦਿੱਤੀ, ਲੇਕਿਨ ਉਹ ਖਫਾ ਹੋਇਆ ਅਤੇ ਉਹਨੇ ਆਪਣੇ ਭਰਾ ਹਾਬਿਲ ਨੂੰ ਕਤਲ ਕਰ ਦਿੱਤਾ। ਅੱਜ ਅਸੀਂ ਤੁਰੈਤ ਸ਼ਰੀਫ ਦੀ ਪਹਿਲੀ ਕਿਤਾਬ ਪੈਦਾਇਸ਼ ਦੇ ਚੌਥੇ ਅਤੇ ਪੰਜਵੇਂ ਬਾਬ ਦਾ ਮੁਤਾਲਿਆ ਕਰਾਂਗੇ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਉਹਨਾਂ ਦੇ ਹੋਰ ਵੀ ਬੇਟੇ ਅਤੇ ਬੇਟੀਆਂ ਸਨ। ਪੈਦਾਇਸ਼ ਬਾਬ 5 ਆਇਤ ਨੰਬਰ 4। ਤਾਹਮ ਆਦਮ ਦੀ ਔਲਾਦ ਵਿੱਚੋਂ ਖੁਦਾ ਨੇ ਦੋ ਦੇ ਖਾਨਦਾਨਾਂ ਯਾਨੀ ਕਾਇਨ ਅਤੇ ਸੀਤ ਦੀ ਨਸਲ ਦੀ ਕਹਾਣੀ ਨੂੰ ਬਿਆਨ ਕੀਤਾ ਏ। ਯਾਦ ਰਵੇ ਕਿ ਸੀਤ ਕਾਇਨ ਦਾ ਛੋਟਾ ਭਰਾ ਸੀ। ਹੁਣ ਅਸੀਂ ਪਹਿਲੇ ਕਾਇਨ ਦੀ ਨਸਲ 'ਤੇ ਨਿਗਾਹ ਪਾਵਾਂਗੇ। ਕਾਇਨ ਨੇ ਆਪਣੇ ਹੀ ਰਿਸ਼ਤੇਦਾਰਾਂ ਵਿੱਚੋਂ ਇੱਕ ਨੂੰ ਚੁਣਿਆ ਅਤੇ ਆਪਣੀ ਬੀਵੀ ਬਣਾਇਆ ਅਤੇ ਉਹਦੇ 'ਚੋਂ ਔਲਾਦ ਹੋਈ। ਅਤੇ ਜਿਸ ਤਰ੍ਹਾਂ ਤੇਜ਼ ਭੱਜਦਿਆਂ ਹੋਇਆਂ ਹਰਨ ਦੇ ਪੈਰਾਂ ਦੇ ਨਿਸ਼ਾਨ ਨਹੀਂ ਮਿਲਦੇ ਵੁਲਫ ਦੀ ਮਿਸਾਲ ਦੇ ਮੁਤਾਬਿਕ, ਇਸੇ ਤਰ੍ਹਾਂ ਉਹਨਾਂ ਨੇ ਨਈ ਰਾਹ ਇਖਤਿਆਰ ਨਾ ਕੀਤੀ, ਬਲਕਿ ਕਾਇਨ ਦੀ ਸਾਰੀ ਔਲਾਦ ਨੇ ਕਾਇਨ ਦੇ ਪੈਰਾਂ 'ਤੇ ਪੈਰ ਰੱਖੇ, ਉਹਦੀ ਰਵਿਸ਼ 'ਤੇ ਟੁਰੇ, ਉਹਦੀ ਸੋਚ, ਜ਼ੁਬਾਨ ਅਤੇ ਕੰਮ ਵਿੱਚ ਤਬਦੀਲੀ ਨਾ ਆਈ ਅਤੇ ਉਹ ਆਪਣੇ ਬਾਪ ਦੀ ਰਾਹ ਤੋਂ ਨਾ ਹਟੇ। ਆਪਣੇ ਵੱਡਿਆਂ ਦੀ ਤਰ੍ਹਾਂ ਉਹਨਾਂ ਨੇ ਵੀ ਖੁਦਾ ਦੇ ਕਲਾਮ ਨੂੰ ਕਬੂਲ ਨਾ ਕੀਤਾ। ਉਹ ਵੱਡੇ ਵੱਡੇ ਆਲਮ ਸਨ, ਵੱਡੇ ਜ਼ੇਨ ਅਤੇ ਦਾਨਾ ਵਾਲੇ ਸਨ, ਲੇਕਿਨ ਖੁਦਾ ਦੀ ਜ਼ਾਤ ਤੋਂ ਗਾਫਿਲ ਸਨ। ਉਹ ਜਿਸਮਾਨੀ ਅਤੇ ਨਫਸਾਨੀ ਫਾਇਦੇ ਦੇ ਪਿੱਛੇ ਭੱਜਦੇ ਰਹਿੰਦੇ ਅਤੇ ਉਹਨਾਂ ਨੇ ਦੁਨੀਆਂ ਵਿੱਚ ਚੀਜ਼ਾਂ ਦੀ ਕਦਰ ਕੀਤੀ, ਲੇਕਿਨ ਖੁਦਾ ਦੇ ਕਲਾਮ ਨੂੰ ਬੇਕਦਰ ਜਾਣਿਆ। ਉਹਨਾਂ ਨੇ ਇੱਕ ਸ਼ਹਿਰ ਤਾਮੀਰ ਕੀਤਾ, ਮੁਖਤਲਿਫ ਕਿਸਮ ਦੇ ਔਜ਼ਾਰ ਬਣਾਏ, ਮੁਖਤਲਿਫ ਕਿਸਮ ਦੇ ਸਾਜ਼, ਮਿਸਾਲ ਦੇ ਤੌਰ 'ਤੇ ਬਾਂਸਰੀ ਅਤੇ ਬਰਬਤ ਵਗੈਰਾ ਬਣਾਏ। ਕਾਇਨ ਦੀ ਨਸਲ ਵਿੱਚੋਂ ਇੱਕ ਦਾ ਨਾਂ ਤੇ ਬਲਕਾਇਨ ਸੀ। ਉਹ ਕਾਰੀਗਰ ਸੀ ਅਤੇ ਉਹਨੇ ਲੋਹੇ ਅਤੇ ਪਿੱਤਲ ਦੀਆਂ ਚੀਜ਼ਾਂ ਬਣਾਈਆਂ। ਤਾਹਮ ਹੱਥ ਦੀ ਬਣਾਈ ਹੋਈ ਖੂਬਸੂਰਤ ਚੀਜ਼ਾਂ ਖੂਬਸੂਰਤ ਦਿਲ ਨਹੀਂ ਬਣਾ ਸਕਦੀਆਂ। ਕਾਇਨ ਦੀ ਔਲਾਦ ਵਿੱਚੋਂ ਇੱਕ ਲਮਕ ਸੀ, ਜਿਹੜਾ ਆਦਮ ਦੀ 7ਵੀਂ ਪੁਸ਼ਤ ਸੀ। ਲਮਕ ਆਪਣੇ ਬਜ਼ੁਰਗ ਕਾਇਨ ਦੀ ਰਾਹਾਂ 'ਤੇ ਟੁਰਿਆ, ਇੱਥੋਂ ਤੱਕ ਕਿ ਉਹ ਉਸ ਤੋਂ ਵੀ ਜ਼ਿਆਦਾ ਭੈੜਾ ਨਿਕਲਿਆ। ਲਮਕ ਪਹਿਲਾ ਸ਼ਖਸ ਸੀ ਜਿਹਦੀਆਂ ਦੋ ਬੀਵੀਆਂ ਸਨ। ਕਾਇਨ ਦੀ ਤਰ੍ਹਾਂ ਲਮਕ ਵੀ ਕਾਤਿਲ ਸਾਬਿਤ ਹੋਇਆ। ਖੁਦਾ ਦਾ ਕਲਾਮ ਗਵਾਹ ਏ ਕਿ ਲਮਕ ਨੇ ਦੋ ਕਤਲ ਕੀਤੇ। ਉਹਨੇ ਫਖਰ ਜਾਣਿਆ ਅਤੇ ਸ਼ੇਖੀ ਮਾਰੀ ਕਿ ਉਹ ਕਾਇਨ ਤੋਂ ਵੀ ਜ਼ਿਆਦਾ ਸਰੀਰ ਅਤੇ ਚਾਲਬਾਜ਼ ਏ। ਕਾਇਨ ਅਤੇ ਉਹਦੀ ਸਾਰੀ ਨਸਲ ਦੀ ਤਰ੍ਹਾਂ ਲਮਕ ਨੇ ਵੀ ਖੁਦਾ ਦੀ ਮਰਜ਼ੀ ਨੂੰ ਨਾ ਜਾਣਿਆ। ਲਮਕ ਖੁਦਗਰਜ਼ ਸੀ ਅਤੇ ਪੈਸੇ ਦਾ ਪੁਜਾਰੀ ਸੀ। ਉਹ ਮਗਰੂਰ ਅਤੇ ਸ਼ੇਖੀਬਾਜ਼ ਸੀ। ਉਹਨੇ ਖੁਦਾ ਦੇ ਨਾਲ ਪਿਆਰ ਨਾ ਕੀਤਾ, ਬਲਕਿ ਐਸ਼ੋ ਇਸ਼ਰਤ ਨੂੰ ਪਸੰਦ ਕੀਤਾ। ਸ਼ੈਤਾਨ ਉਸਦਾ ਮਾਲਕ ਸੀ, ਲੇਕਿਨ ਉਹਨੇ ਉਹਦਾ ਕੋਈ ਅਹਿਸਾਸ ਨਾ ਕੀਤਾ। ਲਮਕ ਸ਼ੈਤਾਨ ਦਾ ਦੋਸਤ ਸੀ, ਇਸ ਲਈ ਉਹਨੇ ਕਾਇਨ ਦੀ ਰਾਹ ਨੂੰ ਅਪਣਾਇਆ। ਅਸੀਂ ਲਮਕ ਦਾ ਨਾਂ ਯਾਦ ਰੱਖਾਂਗੇ ਕਿਉਂਕਿ ਅੱਜ ਦਾ ਸਬਕ ਮੁਕੰਮਲ ਕਰਨ ਤੋਂ ਪਹਿਲੇ ਅਸੀਂ ਫਿਰ ਲਮਕ ਦੀ ਗੱਲ ਕਰਾਂਗੇ। ਖੁਦਾ ਦੀ ਤਾਰੀਫ ਹੋਵੇ। ਅਸੀਂ ਵੇਖਨੇ ਆ ਕਿ ਕਾਇਨ ਤੇ ਉਹਦੀ ਨਾਰਾਸਤ ਔਲਾਦ ਦੀ ਕਹਾਣੀ ਕਿਤਾਬੇ ਮੁਕੱਦਸ ਦੀ ਆਖਰੀ ਕਹਾਣੀ ਨਹੀਂ। ਖੁਦਾ ਦਾ ਕਲਾਮ ਸਾਨੂੰ ਸੀਦ ਦਾ ਨਸਬਨਾਮਾ ਵੀ ਦੱਸਦਾ ਏ ਤੇ ਕਹਿੰਦਾ ਏ ਕਿ ਖੁਦਾ ਨੇ ਹਾਬਲ ਦੇ ਇਵਜ਼ ਜਿਸ ਨੂੰ ਕਾਇਨ ਨੇ ਕਤਲ ਕੀਤਾ ਇੱਕ ਦੂਜਾ ਫਰਜ਼ੰਦ ਦਿੱਤਾ। ਪੈਦਾਇਸ਼ ਬਾਬ 4 ਆਇਤ 5 ਜਿਸ ਦਾ ਨਾਂ ਸੀਦ ਸੀ। ਉਸਦਾ ਮਤਲਬ ਏ ਚੁਣਿਆ ਹੋਇਆ। ਖੁਦਾ ਨੇ ਹਾਬਲ ਦੀ ਜਗ੍ਹਾ ਸੀਦ ਨੂੰ ਚੁਣਿਆ। ਸੀਦ ਨੇ ਹਾਬਲ ਦੀ ਜਗ੍ਹਾ ਕਿਉਂ ਲਈ? ਉਹਦਾ ਜਵਾਬ ਕੁਝ ਇੰਜ ਏ ਕਿ ਜੰਨਤੁਲ ਫਿਰਦੋਸ ਯਾਨੀ ਬਾਗ ਏ ਅਦਨ ਵਿੱਚ ਖੁਦਾ ਨੇ ਇੱਕ ਨਜਾਤ ਦਹਿੰਦੇ ਦਾ ਵਾਅਦਾ ਕੀਤਾ ਸੀ ਕਿ ਉਹ ਦੁਨੀਆਂ ਵਿੱਚ ਆ ਕੇ ਸ਼ੈਤਾਨ ਤੇ ਗਾਲਿਬ ਆਵੇਗਾ ਤੇ ਨਸਲੇ ਆਦਮ ਨੂੰ ਉਹਦੇ ਇਖਤਿਆਰ ਤੋਂ ਆਜ਼ਾਦੀ ਦਿਲਾਵੇਗਾ। ਇਸ ਨਜਾਤ ਦਹਿੰਦਾ ਦੇ ਆਉਣ ਦਾ ਜਿਹੜਾ ਵਾਅਦਾ ਸੀ ਉਹ ਹਾਬਲ ਦੀ ਨਸਲ ਵਿੱਚੋਂ ਸੀ ਕਿਉਂਕਿ ਉਹਨੇ ਖੁਦਾ ਨੂੰ ਮੰਨਿਆ ਤੇ ਉਹਦੇ ਕਲਾਮ ਦਾ ਯਕੀਨ ਕੀਤਾ ਸੀ। ਹਾਲਾਂਕਿ ਸ਼ੈਤਾਨ ਨੇ ਹਾਬਲ ਦੇ ਕਦਲ ਲਈ ਕਾਇਨ ਦੀ ਰਹਿਨਮਾਈ ਕੀਤੀ ਸੀ। ਸ਼ੈਤਾਨ ਇਹ ਚਾਹੁੰਦਾ ਸੀ ਕਿ ਖੁਦਾ ਨਜਾਤ ਦਹਿੰਦਾ ਨੂੰ ਇਸ ਦੁਨੀਆਂ 'ਚ ਨਾ ਭੇਜੇ ਤੇ ਉਹਦਾ ਮਨਸੂਬਾ ਜਿਹੜਾ ਉਹਨੇ ਬਣਾਇਆ ਹੈ ਉਹਦੇ 'ਚ ਰੁਕਾਵਟ ਬਣੇ। ਲੇਕਿਨ ਸ਼ੈਤਾਨ ਦੀ ਹਿਕਮਤ ਖੁਦਾ ਦੀ ਹਿਕਮਤ ਦੇ ਸਾਹਮਣੇ ਕੁਝ ਨਹੀਂ। ਨਸਲੇ ਆਦਮ ਨੂੰ ਉਹਦੇ ਗੁਨਾਹਾਂ ਤੋਂ ਛੁਡਾਉਣ ਦਾ ਜਿਹੜਾ ਮਨਸੂਬਾ ਖੁਦਾ ਕਰੀਮ ਨੇ ਬਣਾਇਆ ਸੀ ਉਹ ਬੜਾ ਅਜੀਬ ਸੀ ਤੇ ਇਸ ਮਨਸੂਬੇ ਨੂੰ ਸ਼ੈਤਾਨ ਸਮੇਤ ਕਈ ਸ਼ਖਸ ਵੀ ਰੋਕ ਨਹੀਂ ਸਕਦੇ ਸਨ। ਇਸ ਲਈ ਖੁਦਾ ਨੇ ਆਪਣੇ ਮਨਸੂਬੇ ਦੀ ਤਕਮੀਲ ਵਾਸਤੇ ਆਦਮ ਤੇ ਹਵਾ ਨੂੰ ਸੀਤ ਦਿੱਤਾ ਤਾਂ ਕਿ ਉਹ ਹਾਬਲ ਦੀ ਜਗ੍ਹਾ ਲਏ ਜਿਹਨੂੰ ਕਾਇਨ ਨੇ ਕਤਲ ਕੀਤਾ ਸੀ। ਇਸ ਤਰ੍ਹਾਂ ਨਜਾਤ ਦਹਿੰਦੇ ਦੀ ਬਾਬਤ ਖੁਦਾ ਦਾ ਇਹ ਮਨਸੂਬਾ ਅੱਗੇ ਵੱਧਦਾ ਏ। ਸੀਤ ਆਪਣੇ ਵੱਡੇ ਭਰਾ ਦੀ ਮਾਨਿਤ ਸੱਚਾ ਇਮਾਨਦਾਰ ਸੀ। ਖੁਦਾ ਨੇ ਨਜਾਤ ਦੀ ਜਿਹੜੀ ਰਾਹ ਮੁਕਰਰ ਕੀਤੀ ਸੀ ਸੀਤ ਨੇ ਉਹੀ ਰਾਹ ਚੁਣੀ। ਆਦਮ ਦੀ ਬਾਕੀ ਨਸਲ ਦੀ ਤਰ੍ਹਾਂ ਸੀਤ ਵੀ ਗੁਨਾਹਗਾਰ ਪੈਦਾ ਹੋਇਆ ਸੀ। ਤਾਹਮ ਉਹਦਾ ਇਮਾਨ ਸੀ ਕਿ ਖੁਦਾ ਨੇ ਵਾਅਦਾ ਕੀਤਾ ਹੈ ਕਿ ਇੱਕ ਨਜਾਤ ਦਹਿੰਦਾ ਦੁਨੀਆਂ ਵਿੱਚ ਭੇਜੇਗਾ ਤੇ ਉਹਨੇ ਆਪਣੇ ਇਮਾਨ ਨੂੰ ਕੁਝ ਇੰਜ ਜ਼ਾਹਿਰ ਕੀਤਾ ਕਿ ਖਤਾ ਦੀ ਕੁਰਬਾਨੀ ਦੇ ਤੌਰ ਤੇ ਉਹ ਬਰੇ ਦਾ ਖੂਨ ਖੁਦਾਵੰਦ ਦੇ ਹਜ਼ੂਰ ਲੈ ਕੇ ਆਇਆ। ਸੀਤ ਦੇ ਬਾਰੇ ਇੱਕ ਹੋਰ ਕਾਬਲੇ ਗੌਰ ਗੱਲ ਇਹ ਵੇ ਕਿ ਉਹਨੇ ਆਪਣੀ ਔਲਾਦ ਨੂੰ ਖੁਦਾ ਦੀ ਰਾਸਤਬਾਜ਼ੀ ਦੀ ਤਾਲੀਮ ਦਿੱਤੀ। ਇਸ ਲਈ ਖੁਦਾ ਦਾ ਕਲਾਮ ਬਿਆਨ ਕਰਦੇ ਤੇ ਸੀਤ ਦੇ ਹਾਂ ਵੀ ਇੱਕ ਬੇਟਾ ਪੈਦਾ ਹੋਇਆ ਜਿਹਦਾ ਨਾਂ ਉਹਨੇ ਅਨੁਸ ਰੱਖਿਆ। ਉਸ ਵੇਲੇ ਤੱਕ ਲੋਕ ਯਹੋਵਾ ਦਾ ਨਾਂ ਲੈ ਕੇ ਦੁਆ ਕਰਨ ਲੱਗੇ ਸਨ। ਇਹ ਹਵਾਲਾ ਅਸੀਂ ਪੈਦਾਇਸ਼ ਬਾਬ 4 ਆਇਤ 26 ਵਿੱਚ ਵੇਖ ਸਕਦੇ ਹਾਂ। ਆਓ ਵੇਖਦੇ ਹਾਂ ਕਿ ਆਦਮ ਨੇ ਦੋ ਖਾਨਦਾਨੀ ਸਿਲਸਿਲੇ ਜਿਹੜੇ ਅੱਗੇ ਟੋਰੇ ਸਨ, ਕਾਇਨ ਦਾ ਸਿਲਸਿਲਾ ਤੇ ਸੀਦ ਦਾ ਸਿਲਸਿਲਾ। ਕੀ ਤੁਹਾਨੂੰ ਪਤਾ ਹੈ ਕਿ ਇਹਨਾਂ ਦੋਵਾਂ ਸਿਲਸਿਲਿਆਂ ਤੋਂ ਕੀ ਜ਼ਾਹਿਰ ਹੁੰਦਾ ਹੈ? ਇਹਨਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਆਦਮ ਦੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਇਹੋ ਹੀ ਦੋ ਸਿਲਸਿਲੇ ਦੁਨੀਆਂ ਵਿੱਚ ਟੁਰਦੇ ਆਂਡੇ ਨੇ। ਖੁਦਾ ਦੀ ਨਿਗਾਹ ਵਿੱਚ ਦੁਨੀਆਂ ਦੇ ਅੰਦਰ ਸਿਰਫ ਦੋ ਕਿਸਮ ਦੇ ਲੋਕ ਵੱਸਦੇ ਨੇ। ਉਹ ਕਾਲੇ ਤੇ ਗੋਰੇ ਵਿੱਚ ਕੋਈ ਫਰਕ ਨਹੀਂ ਰੱਖਦਾ, ਨਾ ਮਰਦ ਤੇ ਨਾ ਔਰਤ ਵਿੱਚ ਤੇ ਨਾ ਹੀ ਅਮੀਰ ਤੇ ਨਾ ਗਰੀਬ ਵਿੱਚ। ਖੁਦਾ ਕਿਸੇ ਦਾ ਤਰਫਦਾਰ ਨਹੀਂ। ਉਹ ਦੁਨੀਆਂ ਦੇ ਲੋਕਾਂ ਨੂੰ ਦੋ ਹਿੱਸਿਆਂ ਵਿੱਚ ਜੁਦਾ ਕਰਦਾ। ਲੋਕਾਂ ਦੇ ਇਹ ਦੋ ਹਿੱਸੇ ਕਿਹੜੇ ਕਿਹੜੇ ਨੇ? ਇੱਕ ਉਹ ਲੋਕੀ ਨੇ ਜਿਹੜੇ ਖੁਦਾ ਦੇ ਕਲਾਮ ਨੂੰ ਮੰਨਦੇ ਨੇ ਤੇ ਉਹ ਖੁਦਾ ਦੇ ਕਲਾਮ ਨੂੰ ਕਬੂਲ ਕਰਦੇ ਨੇ ਤੇ ਦੂਜੇ ਉਹ ਨੇ ਜਿਹੜੇ ਖੁਦਾ ਦੇ ਕਲਾਮ ਨੂੰ ਨਹੀਂ ਮੰਨਦੇ। ਕੁਝ ਖੁਦਾ ਤੋਂ ਵਾਕਿਫ਼ ਨੇ ਤੇ ਕੁਝ ਨਾ ਵਾਕਿਫ, ਕੁਝ ਰੋਸ਼ਨੀ ਵਿੱਚ ਟੁਰਦੇ ਨੇ ਤੇ ਕੁਝ ਤਰੀਕੀ ਵਿੱਚ, ਕੁਝ ਨੇ ਆਪਣੇ ਗੁਨਾਹਾਂ ਦੀ ਮੁਆਫ਼ੀ ਹਾਸਲ ਕਰ ਲਈ ਏ ਤੇ ਕੁਝ ਨੇ ਨਹੀਂ। ਜਿਹੜੇ ਸ਼ਖਸ ਖੁਦਾ ਨੂੰ ਮੰਨਦੇ ਨੇ ਤੇ ਖੁਦਾ ਦੀ ਰਾਸਤਬਾਜ਼ੀ ਦੀ ਉਸ ਰਾਹ ਤੇ ਟੁਰਦੇ ਨੇ ਜਿਹੜੀ ਖੁਦਾ ਨੇ ਖੁਦ ਬਣਾਈ ਏ, ਉਹ ਬਚ ਜਾਂਦੇ ਨੇ ਤੇ ਜੰਨਤੁਲ ਫਿਰਦੋਸ ਦਾ ਵਾਰਸ ਬਣ ਜਾਂਦੇ ਨੇ, ਜਿਵੇਂ ਸੀਦ ਤੇ ਉਹਦਾ ਖਾਨਦਾਨ। ਲੇਕਿਨ ਜਿਹੜਾ ਕੋਈ ਕਾਇਨ ਤੇ ਉਹਦੀ ਨਸਲ ਦੀ ਤਰ੍ਹਾਂ ਖੁਦਾ ਦੀ ਰਾਸਤਬਾਜ਼ੀ ਦੀ ਰਾਹ ਨੂੰ ਛੱਡ ਦਿੰਦਾ, ਉਹ ਹਲਾਕ ਹੋ ਜਾਂਦਾ ਤੇ ਦੋਜ਼ਖ ਵਿੱਚ ਪਾਇਆ ਜਾਏਗਾ। ਖੁਦਾ ਦਾ ਕਲਾਮ ਇੱਥੇ ਬਿਆਨ ਕਰਦਾ ਕਿ ਆਦਮ 930 ਸਾਲਾਂ ਤੱਕ ਜ਼ਿੰਦਾ ਰਿਹਾ, ਫਿਰ ਮਰਿਆ। ਪੁਰਾਣੇ ਜ਼ਮਾਨੇ ਵਿੱਚ ਲੋਕ ਬੜੇ ਜ਼ਿਆਦਾ ਉਮਰ ਦੇ ਹੁੰਦੇ ਸਨ ਤੇ ਬੜੀ ਦੇਰ ਤੱਕ ਜ਼ਿੰਦਾ ਰਹਿੰਦੇ ਸਨ ਤੇ ਫਿਰ ਇੰਜ ਹੀ ਮਰਦੇ ਸਨ ਜਿਵੇਂ ਸਾਰੇ ਲੋਕ ਮਰ ਜਾਂਦੇ ਨੇ। ਆਦਮ ਤੇ ਹਵਾ ਮਰ ਗਏ ਜਿਵੇਂ ਕਿ ਖੁਦਾ ਦਾ ਹੁਕਮ ਸੀ। ਜਦੋਂ ਖੁਦਾ ਨੇ ਪਹਿਲੇ ਦੋ ਸ਼ਖਸ ਬਣਾਏ ਤੇ ਉਹਨਾਂ ਦੀ ਮੌਤ ਉਹਨਾਂ ਦੀ ਮਰਜ਼ੀ ਵਿੱਚ ਸ਼ਾਮਿਲ ਨਾ ਸੀ, ਬਲਕਿ ਖੁਦਾ ਦੀ ਮਰਜ਼ੀ ਇਹ ਸੀ ਕਿ ਉਹ ਜੀਂਦੇ ਰਹਿਣ, ਤੇ ਫਿਰ ਆਦਮ ਤੇ ਹਵਾ ਕਿਉਂ ਮਰੇ? ਇਸ ਲਈ ਕਿ ਉਹਨਾਂ ਨੇ ਖੁਦਾ ਦਾ ਹੁਕਮ ਤੋੜਿਆ, ਨਾਫਰਮਾਨੀ ਦਾ ਗੁਨਾਹ ਕੀਤਾ ਤੇ ਗੁਨਾਹ ਨੇ ਮੌਤ ਨੂੰ ਪੈਦਾ ਕਰ ਦਿੱਤਾ। ਹੁਣ ਬਾਕੀ ਟਾਈਮ 'ਚ ਅਸੀਂ ਖੁਦਾ ਦੇ ਇੱਕ ਬੰਦੇ ਦੀ ਕਹਾਣੀ ਸੁਣਾਂਗੇ ਜਿਹੜਾ ਸੀਦ ਦੀ ਨਸਲ 'ਚੋਂ ਸੀ। ਖੁਦਾ 'ਤੇ ਇਮਾਨ ਰੱਖਦਾ ਸੀ, ਉਹ ਖੁਦਾ ਦਾ ਬੰਦਾ ਹਨੂਕ ਨਬੀ ਏ। ਹਨੂਕ ਨਬੀ ਦਾ ਕੁਰਾਨੀ ਨਾਂ ਹਜ਼ਰਤ ਅਦਰੀਸ ਏ। ਪੈਦਾਇਸ਼ ਦੇ 5ਵੇਂ ਬਾਬ ਵਿੱਚ ਅਸੀਂ ਹਨੂਕ ਦੇ ਨਸਬਨਾਮੇ ਨੂੰ ਵੇਖਾਂਗੇ। ਖੁਦਾ ਦਾ ਕਲਾਮ ਬਿਆਨ ਕਰਦੇ ਕਿ ਆਦਮ ਦਾ ਬੇਟਾ ਸੀਦ ਸੀ, ਸੀਦ ਦਾ ਬੇਟਾ ਅਨੂਸ ਸੀ, अनूस तों कैनान पैदा होया, कैनान तों महललियल पैदा होया, ते महललियल तों यावर पैदा होया, ते यावर तों हनूक पैदा होया। हनूक आदम दी सतवीं पुश्त विच सीद दी नसल तों पैदा होया। ਸੱਜਣੋ ਤੇ ਮਿੱਤਰੋ, ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਤ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।